ਕਿਰਪਣ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਾਨ ਮਨ ਪਰਤਖ ਗੁਰੂ ਨਿਸ ਤਾਰੇ ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸ਼ੈ ਕੋ ਦ੍ਰਿੜੈ ਤਿਸ ਕਾ ਹੋਏ ਉਦਾਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕਾਂ ਤੂੰ ਠਾਕੁਰ ਊਚ ਭਗਵਾਨਾ ਬੇਸ਼ੁਮਾਰ ਅਥਾਹ ਅਗਾਨਤ ਅਤੁਲ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਬੇਸ਼ੁਮਾਰ ਅਥਾਹ ਅਗਾਨਤ ਅਤੁਲ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗਤ ਜੀਓ ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਚਬਰ ਤਖਤ ਸ਼ਤਰ ਦੇ ਮਾਲਕ ਦੱਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਤਿਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਗੁਰਗੱਦੀ ਪੁਰਬ ਮਨਾ ਰਹੇ ਹੋ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਕੁਰਬਾਣੀ ਤਿੰਨਾਂ ਗੁਰਸਿੱਖਾਂ ਆਏ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪਾਉ ਭਗਤੀ ਪ੍ਰੇਮਾ ਭਗਤੀ ਨੂੰ ਮਨ ਵਿੱਚ ਧਾਰਨ ਕਰਕੇ ਕੀਰਤਨ ਕਥਾ ਦੁਆਰਾ ਗੁਰੂ ਦੀ ਸਿਫਤਸਲਾਹ ਕਰਦੇ ਹਨ। ਗੁਰੂਆਂ ਦੇ ਇਤਿਹਾਸਕ ਦਿਹਾੜੇ ਮਨਾਉਂਦੇ ਹਨ। ਜਦੋਂ ਆਪਾਂ ਉਹ ਇਤਿਹਾਸ ਪੜ੍ਹਦੇ ਹਾਂ, ਕਲੀਆਂ ਵਾਲੇ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਵਹਿ ਪ੍ਰਗਟ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਦੋਂ ਅਬਚਲ ਨਗਰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਦੇੜ ਦੀ ਧਰਤੀ 'ਤੇ ਪਹੁੰਚੇ ਹਨ, ਉਸ ਵੇਲੇ ਕਲੀਆਂ ਵਾਲੇ ਪਾਤਸ਼ਾਹ ਨੇ ਇਹ ਜਾਣ ਕੇ ਹੁਣ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ, ਸਮੁੱਚੇ ਖਾਲਸਾ ਪੰਥ ਨੂੰ ਆਪਣੇ ਪਾਸ ਬੁਲਾਇਆ, ਹੋਰ ਵੀ ਗੁਰਸਿੱਖ ਸੰਗਤਾਂ ਸਤਿਗੁਰੂ ਦੇ ਪਾਸ ਪਹੁੰਚੀਆਂ ਨੇ, ਦਰਬਾਰ ਸਜਿਆ ਹੋਇਆ। ਉਸ ਵੇਲੇ ਚੋਜੀ ਪਾਤਸ਼ਾਹ ਨੇ ਸਾਰਿਆਂ ਨੂੰ ਮੁਖਾਤਬ ਹੁੰਦਿਆਂ ਹੋਇਆਂ ਇਹ ਗੱਲ ਆਖੀ, ਖਾਲਸਾ ਜੀ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਨਿਯਮ ਬਣਾਇਆ ਹੈ, ਜੋ ਆਇਆ ਹੈ ਉਹਨੂੰ ਜਾਣਾ ਪੈਂਦਾ। ਕਿਹਾ ਜਾਣਾ ਕਿ ਮਰਹਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹੇ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਪਰ ਸਾਡੇ ਮਨ ਦੇ ਵਿੱਚ ਖਿਆਲ ਆਇਆ, ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਜਾਣਾ ਹੈ, ਖਾਲਸੇ ਪੰਥ ਨਾਲ, ਕਿਉਂਕਿ ਖਾਲਸਾ ਸਾਡਾ ਨਾਦੀ ਪੁੱਤਰ ਹੈ ਅਤੇ ਨਾਲ ਅਮਰ ਪੁੱਤਰ ਹੈ। ਨਾਦੀ ਪੁੱਤਰ ਉਸ ਨੂੰ ਆਖਦੇ ਨੇ ਜਿਹੜਾ ਗੁਰੂ ਦੀਖਿਆ ਗੁਰੂ ਉਪਦੇਸ਼ ਨੂੰ ਲੈ ਕੇ ਗੁਰੂ ਦਾ ਪੁੱਤਰ ਬਣਿਆ ਹੋਇਆ। ਅਮਰ ਪੁੱਤਰ ਹੋਣ ਦਾ ਸਤਿਗੁਰੂ ਨੇ ਵਰਦਾਨ ਬਖਸ਼ਿਆ। ਹਜ਼ੂਰ ਕਹਿਣ ਲੱਗੇ, ਖਾਲਸਾ ਮੇਰਾ ਨਾਦੀ ਪੁੱਤਰ ਹੈ, ਅਮਰ ਪੁੱਤਰ ਹੈ। ਹੁਣ ਮੈਂ ਆਪ ਜੀ ਨੂੰ ਗੁਜ਼ਾਰਿਸ਼ ਕਰਦਾ ਹਾਂ, ਕਿਸੇ ਵੀ ਸਿੰਘ ਦੇ ਮਨ ਦੇ ਵਿੱਚ ਕੋਈ ਵੀ ਖਿਆਲ ਹੋਵੇ, ਕੋਈ ਬਚਨ ਕਰਨਾ ਹੋਵੇ, ਉਹ ਤੁਸੀਂ ਕਰ ਸਕਦੇ ਹੋ। ਜਦੋਂ ਇਹ ਬਚਨ ਸੰਗਤਾਂ ਨੇ ਸਰਵਣ ਕੀਤੇ, ਇਕਦਮ ਹੈਰਾਨ ਹੋ ਗਈਆਂ। ਮਨ ਵਿੱਚ ਵੈਰਾਗ ਪੈਦਾ ਹੋਇਆ। ਉਸ ਵੇਲੇ ਕੁਛ ਸਿੰਘਾਂ ਨੇ ਹਿੰਮਤ ਕੀਤੀ, ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਦੇ ਚਰਣਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ। ਸ੍ਰੀ ਗੁਰੂ ਪੰਥ ਪ੍ਰਕਾਸ਼। ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ। ਇਹ ਦੀਨ ਦੁਨੀਆਂ ਦੇ ਪਾਤਸ਼ਾਹ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਆ ਜੋ ਗੁਰਸਿੱਖ ਸੰਗਤਾਂ ਨੇ, ਆਪ ਜੀ ਦਾ ਨਾਦੀ ਪੁੱਤਰ ਖਾਲਸਾ ਹੈ, ਤੁਸੀਂ ਇਹਨੂੰ ਕਿਹਦੇ ਲੜ ਲਾ ਕੇ ਜਾ ਰਹੇ ਹੋ? ਜਦੋਂ ਅਸੀਂ ਪਹਿਲਾਂ ਇਤਿਹਾਸ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਹੋਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਸੇਵਕ ਭਾਈ ਲਹਿਣੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੈ ਜੇ ਕਿਉਣ, ਜਾਂ ਸਦੋਸ ਤਾਂ ਲਹਿਣਾ ਟਿੱਕੇ ਆਉਣ। ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੇ ਸਰੀਰ ਵਿੱਚ ਮੌਜੂਦ ਹੁੰਦਿਆਂ ਆਪਣੇ ਉੱਤਰਾਧਿਕਾਰੀ ਆਪਣੇ ਜਾਨਸ਼ੀਨ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਅੱਗੇ ਤੋਂ ਅੱਗੇ ਸਿਲਸਿਲਾ ਚੱਲਦਾ ਆਇਆ। ਹੁਣ ਆਪ ਜੀ ਸੱਚਖੰਡ ਪਿਆਨਾ ਕਰਨ ਜਾ ਰਹੇ ਹੋ, ਕਿਰਪਾ ਕਰੋ ਇਹ ਸਵਾਲ ਦਾ ਜਵਾਬ ਦਿਓ, ਸੰਗਤ ਕੋ ਲੜਕਾਉਣ ਕੇ ਜਾ ਲਾ ਚੱਲੇ ਗੁਸਾਈ। ਇਹ ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨ ਵਾਲੇ, ਤੁਸੀਂ ਇਹਨਾਂ ਸੰਗਤਾਂ ਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ? ਇਹ ਸਵਾਲ ਸੁਣ ਕੇ ਕਲੀਆਂ ਵਾਲੇ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਸਿੰਘਾਂ ਨੇ ਸਵਾਲ ਕੀਤਾ ਉਹਨਾਂ ਨੂੰ ਸ਼ਾਬਾਸ਼ ਆਖਿਆ। ਧੰਨ ਹੋ ਖਾਲਸਾ ਜੀ ਜਿਨ੍ਹਾਂ ਨੇ ਐਨ ਮੌਕੇ 'ਤੇ ਢੁਕਵਾਂ ਸਵਾਲ ਕੀਤਾ। ਗਰੀਬਨ ਵਾਜ ਸਤਿਗੁਰੂ ਜੀ ਕਹਿਣ ਲੱਗੇ, ਖਾਲਸਾ ਜੀ ਇਹ ਕਿਵੇਂ ਹੋ ਸਕਦਾ ਹੈ? ਅਸੀਂ ਆਪਣੇ ਨਾਦੀ ਪੁੱਤਰ ਨੂੰ ਲਾਵਾਰਸ ਛੱਡ ਕੇ ਚਲੇ ਜਾਈਏ, ਯਤੀਮ ਬਣਾ ਕੇ ਚਲੇ ਜਾਈਏ, ਉਹਨੂੰ ਬੇਸਹਾਰਾ ਛੱਡ ਕੇ ਚਲੇ ਜਾਈਏ। ਅਸੀਂ ਇਹਦੇ ਬਾਰੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ। ਤੁਸੀਂ ਸਵਾਲ ਕੀਤਾ ਸੰਗਤ ਕੋ ਲੜਕਾਉਣ ਕੇ ਲਾ ਚੱਲੇ ਗੁਸਾਈ, ਤੁਸੀਂ ਸੰਗਤਾਂ ਨੂੰ ਕਿਹਦੇ ਲੜ ਲਾ ਕੇ ਜਾ ਰਹੇ ਹੋ? ਲੋ ਇਹਦਾ ਜਵਾਬ ਸੁਣੋ। ਇਹ ਸੁਣ ਤਾਂ ਸਤਿਗੁਰੂ ਜੀ ਕਰ ਦਇਆ ਉਚਾਰਾ। ਖਾਲਸੇ ਦਾ ਸਵਾਲ ਸੁਣ ਕੇ, ਪ੍ਰਸ਼ਨ ਸੁਣ ਕੇ ਚੋਜੀ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ। ਇਹ ਸੁਣ ਸਭ ਤਬ ਸਤਿਗੁਰੂ ਜੀ ਕਰ ਦਇਆ ਉਚਾਰਾ, ਅਬ ਹਮ ਸੋ ਗੁਰ ਥਪ ਹੈ ਜੋ ਸਭ ਸੈਂ ਭਰ। ਇਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਰੀਫ ਸੀ। ਹਜ਼ੂਰ ਕਹਿਣ ਲੱਗੇ, ਖਾਲਸਾ ਜੀ ਹੁਣ ਜਿਹੜਾ ਗੁਰੂ ਗੁਰਤਾ ਦੇ ਤਖ਼ਤ 'ਤੇ ਸੁਭਾਏ ਮਾਨ ਹੋਵੇਗਾ, ਉਹ ਸਾਰਿਆਂ ਤੋਂ ਹੀ ਭਾਰੀ ਗੁਰੂ, ਭਾਰੀ ਅਜ਼ਮਤ ਵਾਲਾ, ਭਾਰੀ ਭਗਤੀ ਸ਼ਕਤੀ ਦਾ ਮਾਲਕ, ਬ੍ਰਹਮ ਗਿਆਨ ਦਾ ਮਾਲਕ ਹੋਵੇਗਾ। ਇਹ ਸੁਣ ਤਬ ਸਤਿਗੁਰੂ ਜੀ ਕਰ ਦਇਆ ਉਚਾਰਾ, ਅਬ ਹਮ ਸੋ ਗੁਰ ਥਪ ਹੈ ਜੋ ਸਭ ਸੈ ਭਾਰਾ। ਉਹਦੀ ਤਾਰੀਫ ਕੀ ਹੋਵੇਗੀ? ਅਜਰ ਅਮਰ ਅਖੰਡ ਰਹੇ, एक साम सब पावे, एद पक बिन सभी को उपदेश दृढ़ावे। ये तन तन श्री गुरु ग्रंथ साहिब जी की तारीफ की। वो कैसा गुरु होवेगा अजर, उस उत्ते कदी बुढ़ेपा नहीं आवेगा। आ जो साडा मनुखी शरीर है, इहदे उत्ते तीन अवस्था आउंदियां ने। वो तीन अवस्था किहड़ियां ने? बाल, जवानी और बिरधपन, तीन अवस्था जां। इहदा शरीर नाल संबंध है तीन अवस्था दा। बाल, जवानी और बिरधपन तीन अवस्था जां। पर सतगुरु कहण लगे जिहड़ा हुण खालसे दा सिखां दा गुरु होवेगा उहदे उत्ते कदी बुढ़ेपा नहीं आवेगा। अजर वह बुढ़ेपे तो रहत होवेगा। दूसरी गल की आखी, अजर अमर। वो गुरु अमर मृत्यु तो भी रहत होवेगा, उहदे नेड़े मौत भी नहीं आ सकदी। ਇਹ ਸੁਣ ਕੇ ਸਿੰਘ ਹੈਰਾਨ ਹੋ ਰਹੇ ਸਨ ਵੀ ਇਹੋ ਜਿਹਾ ਗੁਰੂ ਕਿਹੜਾ ਹੋਵੇਗਾ ਜਿਹਦੇ ਉੱਤੇ ਕਦੀ ਬੁਢੇਪਾ ਨਹੀਂ ਆਵੇਗਾ, ਕਦੇ ਮੌਤ ਵੀ ਨਹੀਂ ਆਵੇਗੀ। ਅਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ, ਅਖੰਡ ਰਹਿ ਇੱਕ ਰਸ। ਖਾਲਸਾ ਪੰਥ ਦੀ ਸਿੱਖ ਸੰਗਤਾਂ ਦੀ ਅਗਵਾਈ ਕਰਨ ਦੀ ਯੋਗ ਹੋਵੇਗਾ। ਅਖੰਡ ਤੋਂ ਭਾਵ ਹੁੰਦਾ ਲਗਾਤਾਰ ਇੱਕ ਰਸ, ਹਮੇਸ਼ਾ ਹਮੇਸ਼ਾ ਲਈ ਉਹ ਗੁਰਸਿੱਖਾਂ ਦੀ ਖਾਲਸਾ ਪੰਥ ਦੀ ਅਗਵਾਈ ਕਰੇਗਾ। ਇੱਕ ਸਮ ਸਭ ਭਾਵੈ। ਚੌਥੀ ਖੂਬੀ ਉਹਦੇ ਵਿੱਚ ਇਹ ਹੋਵੇਗੀ, ਉਹ ਇੱਕ ਸਮਾਨ ਇੱਕ ਬਰਾਬਰ ਸਭ ਦੇ ਮਨ ਨੂੰ ਭਾਵੇਗਾ। ਇਹ ਜਿਹੜੀਆਂ ਸਾਰੀਆਂ ਗੱਲਾਂ ਆਖੀਆਂ ਜਾ ਰਹੀਆਂ ਨੇ, ਤਾਰੀਫ ਕੀਤੀ ਜਾ ਰਹੀ ਹੈ, ਗੁਰੂ ਮਹਿਮਾ ਗੁਰੂ ਵਡਿਆਈ ਸੁਣ ਰਹੇ ਹੋ, ਇਹ ਕਿਸੇ ਦੇਹ ਧਾਰੂ 'ਤੇ ਲਾਗੂ ਨਹੀਂ ਹੋ ਸਕਦੀ ਗੱਲ। ਕਿਉਂ? ਸਰੀਰ 'ਤੇ ਬੁਢੇਪਾ ਵੀ ਆਉਂਦਾ, ਮੌਤ ਵੀ ਆਉਂਦੀ ਹੈ। ਸਰੀਰ ਲਗਾਤਾਰ ਅਗਵਾਈ ਨਹੀਂ ਕਰ ਸਕਦਾ ਅਤੇ ਨਾ ਹੀ ਇੱਕ ਬਰਾਬਰ ਸਭ ਦੇ ਮਨ ਨੂੰ ਪਾ ਸਕਦਾ। ਦੇਹ ਧਾਰੀ ਦੇ ਵਿੱਚ ਇਹ ਗੱਲਾਂ ਨਹੀਂ ਟੁੱਕ ਸਕਦੀਆਂ। ਅਤੇ ਫਿਰ ਪੰਜਵੀਂ ਉਹਦੀ ਤਾਰੀਫ ਇਹ ਹੋਵੇਗੀ, ਭੇਦ ਪੱਖ ਬਿਨ ਸਭੀ ਕੋ ਉਪਦੇਸ਼ ਦ੍ਰਿੜਾਵੇ। ਉਹ ਬਿਨਾਂ ਕਿਸੇ ਪਕਸ਼ਪਾਤ ਤੋਂ, ਬਿਨਾਂ ਕਿਸੇ ਭੇਦ ਭਾਵ ਤੋਂ, ਕਿਉਂਕਿ ਜਾਤੀ ਦਾ ਭੇਦ ਹੁੰਦਾ ਹੈ, ਧਰਮ ਦਾ ਭੇਦ ਹੁੰਦਾ ਹੈ, ਕੌਮ ਦਾ ਨਸਲ ਦਾ ਭੇਦ ਹੁੰਦਾ ਹੈ, ਸਮੇਂ ਦਾ ਦੇਸ਼ ਕਾਲ ਵਸਤੂ ਦਾ ਵੀ ਭੇਦ ਹੁੰਦਾ ਹੈ, ਪਰ ਉਸ ਗੁਰੂ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ, ਕੋਈ ਭੇਦ ਭਾਵ ਨਹੀਂ ਹੋਵੇਗਾ ਅਤੇ ਸਭ ਨੂੰ ਸਾਂਝਾ ਉਪਦੇਸ਼ ਦ੍ਰਿੜ ਕਰਵਾਵੇਗਾ। ਕਲੀਆਂ ਵਾਲੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਆਖੇ ਤਾਂ ਸਾਰੇ ਸਿੰਘ ਹੈਰਾਨ ਹੋਏ, ਕਹਿਣ ਲੱਗੇ, ਸੱਚੇ ਪਾਤਸ਼ਾਹ, ਇਹ ਤਾਂ ਅੱਜ ਤੁਸੀਂ ਕਮਾਲ ਦੇ ਬਚਨ ਕਰ ਰਹੇ ਹੋ। ਐਸਾ ਗੁਰੂ ਅੱਗੇ ਕਦੀ ਸੁਣਿਆ ਨਹੀਂ, ਕਦੀ ਵੇਖਿਆ ਨਹੀਂ, ਜਿਹਦੇ ਉੱਤੇ ਬੁਢੇਪਾ ਨਾ ਆਵੇ, ਮੌਤ ਨਾ ਆਵੇ, ਲਗਾਤਾਰ ਇੱਕ ਰਸ ਅਗਵਾਈ ਕਰੇ ਅਤੇ ਫਿਰ ਇੱਕ ਬਰਾਬਰ ਸਭ ਦੇ ਮਨ ਨੂੰ ਪਾਵੇ, ਬਿਨਾਂ ਕਿਸੇ ਭੇਦ ਭਾਵ ਤੋਂ ਸਭ ਨੂੰ ਸਾਂਝਾ ਉਪਦੇਸ਼ ਦੇਵੇ, ਐਸਾ ਗੁਰੂ ਹੈ ਕੌਣ? ਜਦੋਂ ਇਹ ਸਵਾਲ ਕੀਤਾ ਤਾਂ ਉਸ ਵੇਲੇ ਕਲੀਆਂ ਵਾਲੇ ਪਾਤਸ਼ਾਹ ਨੇ ਅੱਗੇ ਆਖਿਆ, ਇਮ ਕਹਿ ਸਤਿਗੁਰੂ ਜੀ, ਇਹ ਸਖਾਲਸੇ ਦੀਆਂ ਬੇਨਤੀਆਂ ਨੂੰ ਸੁਣ ਕੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅੱਗੋਂ ਕੀ ਆਖਿਆ, ਇਮ ਕਹਿ ਸ਼੍ਰੀ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਆ। ਇਹ ਬਚਨ ਕਹਿ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਮੈਂ ਬੇਨਤੀ ਕਰ ਦੇਵਾਂ, ਬਹੁਤੇ ਲੋਕ ਹੁਣ ਇਹ ਵੀ ਪ੍ਰਚਾਰ ਕਰਨ ਲੱਗ ਪਏ ਨੇ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ। ਸਾਡਾ ਗੁਰੂ ਗਿਆਨ ਹੈ, ਗ੍ਰੰਥ ਤੇ ਇੱਕ ਜ਼ਰੀਆ ਹੈ, ਪਰ ਇਹ ਗੱਲਾਂ ਧਿਆਨ ਦੇ ਨਾਲ ਸੋਚਣ ਵਾਲੀਆਂ ਨੇ। ਕਲੀਆਂ ਵਾਲੇ ਪਾਤਸ਼ਾਹ ਨੇ ਜੋ ਫੈਸਲਾ ਕੀਤਾ, ਐਮ ਕਹਿ ਸ਼੍ਰੀ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਵਾਇਆ, ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਨਾਲ ਵਰਤੇ ਨੇ। ਸ਼ਬਦ ਦੇ ਦੋ ਰੂਪ ਹੁੰਦੇ ਨੇ, ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਟਕਸਾਲ ਦੇ ਹੋਰ ਸਾਰੇ ਮਹਾਂਪੁਰਖ ਇਹ ਵਿਚਾਰ ਅਕਸਰ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ। ਸ਼ਬਦ ਦੇ ਦੋ ਰੂਪ ਹੁੰਦੇ ਨੇ, ਜਿਹੜਾ ਪਹਿਲਾ ਸ਼ਬਦ ਦਾ ਰੂਪ ਹੈ ਉਹ ਧੁਨ ਆਤਮਕ ਰੂਪ ਹੁੰਦਾ, ਧੁਨ ਆਤਮਕ ਇੱਕ ਧੁਨੀ, ਇੱਕ ਸਾਊਂਡ, ਇੱਕ ਆਵਾਜ਼। ਜਦੋਂ ਸ਼ਬਦ ਪ੍ਰਗਟ ਹੁੰਦਾ ਹੈ ਉਹ ਕਿਸੇ ਦੇ ਮੁੱਖ ਰਾਹੀਂ ਪ੍ਰਗਟ ਹੁੰਦਾ, ਜਿਹੜਾ ਮੁੱਖ ਰਾਹੀਂ ਸ਼ਬਦ ਨਿਕਲਦਾ ਹੈ ਉਹ ਧੁਨਾਤਮਕ ਰੂਪ ਦੇ ਵਿੱਚ ਉਸਨੂੰ ਬਿਆਨ ਕੀਤਾ ਗਿਆ। ਦੂਸਰਾ ਸ਼ਬਦ ਦਾ ਰੂਪ ਹੈ ਵਰਣਾਤਮਕ ਰੂਪ। ਵਰਣਾਤਮਕ ਰੂਪ ਉਸਨੂੰ ਕਿਹਾ ਜਾਂਦਾ ਹੈ ਜਿਹੜੀ ਬਾਣੀ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਧਨ ਸੋ ਕਾਗਦ ਕਲਮ ਧਨ, ਧਨ ਪਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜੇ ਨਾਮ ਲਿਖਾਇਆ ਸੱਚ। ਬਾਣੀ ਵਿੱਚ ਇੱਥੋਂ ਤੱਕ ਵੀ ਲਿਖਿਆ ਹੋਇਆ, ਤਰ ਤਾਰ ਅਪਵਿੱਤਰ ਕਰ ਜਾਨੀਆ ਰੇ ਕਰਤ ਵਿਚਾਰੀ। ਪਹਿਲੇ ਸਮੇਂ ਦੇ ਵਿੱਚ ਜਿਵੇਂ ਹੁਣ ਇਹ ਕਾਗਜ਼ ਤਿਆਰ ਹੋਇਆ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਕਾਗਜ਼ਾਂ 'ਤੇ ਲਿਖੀ ਜਾਂਦੀ ਹੈ। ਪਹਿਲੇ ਪਹਿਲ ਇਹਨਾਂ ਵਧੀਆ ਕੁਆਲਿਟੀ ਵਿੱਚ ਕਾਗਜ਼ ਨਹੀਂ ਸੀ ਹੁੰਦਾ। ਬਹੁਤੇ ਲੋਕ ਤਾੜੀ ਦਾ ਬਿਰਸ਼ ਹੁੰਦਾ ਸੀ, ਤਾੜੀ ਦੇ ਬਿਰਸ਼ ਦੇ ਵਿੱਚੋਂ ਸ਼ਰਾਬ ਨਿਕਲਦੀ ਸੀ ਅਤੇ ਸ਼ਰਾਬ ਨੂੰ ਸਾਰੇ ਧਰਮਾਂ ਨੇ ਨਿਖੇਧ ਮੰਨਿਆ, ਅਪਵਿੱਤਰ ਮੰਨਿਆ। ਪਰ ਭਗਤ ਰਵਿਦਾਸ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਨੇ ਤਰ ਤਾਰ ਅਪਵਿੱਤਰ ਕਰ ਮਾਨੀਆਂ ਨੇ ਜੈਸੀ ਕਾਗਰਾ ਕਰਤ ਵਿਚਾਰੇ। ਹੁਣ ਤਾੜੀ ਤੋਂ ਬਣੇ ਹੋਏ ਦਰਖਤ ਦੀਆਂ ਛਿੱਲਾਂ ਤੋਂ ਹੁਣ ਕਾਗਜ਼ ਤਿਆਰ ਹੋਇਆ ਹੋਇਆ, ਹੁਣ ਉਹਦੇ ਉੱਤੇ ਵਾਹਿਗੁਰੂ ਦਾ ਜਸ ਲਿਖਿਆ ਗਿਆ ਹੈ, ਸਤਿਗੁਰੂ ਦੀ ਬਾਣੀ ਲਿਖੀ ਗਈ ਹੈ। ਤਰ ਤਾਰ ਅਪਵਿੱਤਰ ਕਰ ਮਾਨੀਆਂ ਰੇ ਜੈਸੀ ਕਾਗਰਾ ਕਰਤ ਵਿਚਾਰੰ, ਭਗਤ ਪਾਗ ਔਤ ਲਿਖੀਆ ਤੇ ਉਪਰੇ ਪੂਜੀਏ ਕਰ ਨਮਸਕਾਰ। ਕਹਿੰਦੇ ਗੁਰੂ ਗਿਆਨ ਹੈ, ਗਿਆਨ ਨੂੰ ਸਮਝਣਾ ਚਾਹੀਦਾ, ਪੂਜਣ ਵਾਸਤੇ ਨਹੀਂ ਹੁੰਦਾ। ਇਹ ਵੀ ਪ੍ਰਚਾਰ ਹੋ ਰਿਹਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ। ਭੋਲੇ ਪਾਲੇ ਸਿੱਖ ਵਿਚਾਰੇ ਭਟਕ ਵੀ ਜਾਂਦੇ ਨੇ, ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਭਗਤ ਪਾਗ ਔਤ ਲਿਖਿਆ ਤੇ ਉਪਰੇ ਪੂਜੀਆ ਕਰ ਨਮਸਕਾਰ। ਜਦੋਂ ਉਸ ਕਾਗਜ਼ ਦੇ ਉੱਤੇ ਭਾਵੇਂ ਉਹ ਅਪਵਿੱਤਰ ਮੰਨਿਆ, ਤਰ ਤਾਰ ਅਪਵਿੱਤਰ ਕਰ ਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਪਾਗਾਉਤ ਲਿਖਿਆ ਤੇ ਉਪਰੇ। ਜਦੋਂ ਉਸ ਵਾਹਿਗੁਰੂ ਦੀ ਭਗਤੀ ਸਿਫਤ ਸਲਾਹ ਉਹਦੇ ਉੱਪਰ ਲਿਖੀ ਜਾਂਦੀ ਹੈ, ਪੂਜਿਆ ਕਰ ਨਮਸਕਾਰ, ਉਹਨੂੰ ਭਾਈ ਪੂਜਣਾ ਚਾਹੀਦਾ, ਨਮਸਕਾਰ ਕਰਨੀ ਚਾਹੀਦੀ ਹੈ। ਹੁਣ ਇੱਕ ਇਹ ਵੀ ਸਵਾਲ ਹੈ ਵੀ ਜੇ ਧੁਨਾਤਮਕ ਰੂਪ ਦੇ ਵਿੱਚ ਹੀ ਸ਼ਬਦ ਨੂੰ ਸੰਭਾਲ ਕੇ ਰੱਖਿਆ ਜਾਵੇ, ਇਹ ਗੱਲ ਨਾਮੁਮਕਿਨ ਹੈ। ਤੁਸੀਂ ਦੁਨੀਆਂ ਦੇ ਜਿੰਨੇ ਵੀ ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਰਹਿਬਰ ਜਾਂ ਅਵਤਾਰ ਹੋਏ, ਜਿਹੜੀ ਉਹਨਾਂ ਨੇ ਸਿੱਖਿਆ ਜਾਂ ਉਪਦੇਸ਼ ਦਿੱਤਾ ਹੈ ਉਹਨੂੰ ਸੁਣ ਸੁਣ ਕੇ ਯਾਦ ਰੱਖਣਾ ਨਾਮੁਮਕਿਨ ਹੈ। ਹੁਣ ਅਸੀਂ ਗੁਰਸਿੱਖ ਹਾਂ, ਹੁਣ 1430 ਪੰਨਿਆਂ ਵਿੱਚ ਬਾਣੀ ਆ, ਸਾਰੀ ਬਾਣੀ ਨੂੰ ਕੌਣ ਯਾਦ ਰੱਖ ਸਕਦਾ? ਕੋਈ ਹੈ ਤਰੀਕਾ ਕਿਸੇ ਕੋਲ? ਨਹੀਂ। ਹਾਂ, ਜਿਨ੍ਹਾਂ 'ਤੇ ਸਤਿਗੁਰੂ ਦੀ ਕਿਰਪਾ ਹੈ, ਕਈ ਐਸੇ ਮਹਾਂਪੁਰਖ ਗੁਰਮੁਖ ਪਿਆਰੇ ਵੀ ਹੋਏ ਨੇ ਵੀ ਜਿਨ੍ਹਾਂ ਨੇ ਸਤਿਗੁਰੂ ਦੀ ਬਹੁਤੀ ਬਾਣੀ ਨੂੰ ਜ਼ੁਬਾਨੀ ਯਾਦ ਵੀ ਕੀਤਾ। ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਤਾਇਆ ਜੀ ਸਨ ਬਾਬਾ ਕਾਨ ਸਿੰਘ। ਉਹਨਾਂ ਨੇ ਕਾਨੜਾ ਰਾਗ ਤੱਕ ਇੱਕ ਓਅੰਕਾਰ ਤੋਂ ਲੈ ਕੇ ਕਾਨੜਾ ਰਾਗ ਤੱਕ ਸਾਰੀ ਬਾਣੀ ਜ਼ਬਾਨੀ ਯਾਦ ਕਰ ਲਈ। ਫਿਰ ਉੱਥੇ ਜਾ ਕੇ ਕੋਈ ਉਹਨਾਂ ਦੇ ਮਨ ਦੇ ਵਿੱਚ ਰੱਬ ਵੱਲਿਓਂ ਹੋਰਨਾ ਹੋਇਆ, ਕਹਿਣ ਲੱਗੇ ਪਹਿਲਾਂ ਤਾਂ ਖਿਆਲ ਸੀ ਵੀ ਸਾਰੀ ਬਾਣੀ ਹੀ ਯਾਦ ਕਰੀਏ, ਪਰ ਫਿਰ ਮਨ ਦੇ ਵਿੱਚ ਇਹ ਫੁਰਨਾ ਉੱਠਿਆ ਜੇ ਮੈਂ ਸਾਰੀ ਬਾਣੀ ਯਾਦ ਕਰ ਲਈ 1430 ਪੰਨਿਆਂ ਤੱਕ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ, ਕਿਧਰੇ ਮਨ ਵਿੱਚ ਇਹ ਹੰਕਾਰ ਹੀ ਨਾ ਪੈਦਾ ਹੋ ਜਾਵੇ ਮੈਂ ਗੁਰੂ ਦਾ ਅੰਤ ਪਾ ਲਿਆ, ਮੈਂ ਸਾਰੀ ਬਾਣੀ ਯਾਦ ਕਰ ਲਈ। ਇਹ ਵੀ ਤਾਂ ਮਨੁੱਖ ਦੀ ਕਮਜ਼ੋਰੀ ਹੈ ਨਾ, ਵੀ ਇਹਦੇ ਮਨ ਵਿੱਚ ਹੰਕਾਰ ਹੋ ਜਾਂਦਾ। ਅਤੇ ਬਾਬਾ ਕਾਨ ਸਿੰਘ ਜੀ ਨੇ ਉਸੇ ਵੇਲੇ ਉੱਥੇ ਸਟੋਪ ਕਰ ਦਿੱਤਾ, ਉਹਨੇ ਅੱਗੇ ਯਾਦ ਕਰ ਸਕਦੇ ਸਨ, ਇੰਨੀ ਗੁਰੂ ਦੀ ਕਿਰਪਾ ਸੀ, ਪਰ ਉਹਨਾਂ ਨੇ ਕਨੜਾ ਰਾਗ ਤੱਕ ਹੀ ਬਾਣੀ ਜ਼ੁਬਾਨੀ ਯਾਦ ਕੀਤੀ। ਜਿੱਥੋਂ ਮਰਜ਼ੀ ਕੋਈ ਪੁੱਛ ਲਵੇ ਉੱਥੋਂ ਹੀ ਪੜ੍ਹ ਕੇ ਉਹ ਬਾਣੀ ਸੁਣਾ ਦਿੰਦਾ। ਸੱਚਖੰਡ ਵਾਸੀ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਵੀ ਕਰੀਬ ਕਰੂ ਸਾਰੀ ਬਾਣੀ ਯਾਦ ਹੀ ਸੀ, ਕਿਉਂਕਿ ਉਹ ਰੋਜ਼ ਹਰ ਰੋਜ਼ ਉਹ 50 ਅੰਕ ਗੁਰੂ ਗ੍ਰੰਥ ਸਾਹਿਬ ਦੇ ਬਿਲਾ ਨਾਗਾ ਪਾਠ ਕਰਦੇ ਸਨ। ਲਗਾਤਾਰ ਬਾਣੀ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ, ਫਿਰ ਯਾਦ ਹੋ ਹੀ ਜਾਂਦੀ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ, ਮਹਾਂਪੁਰਖਾਂ ਦਾ ਬਾਣੀ ਨਾਲ ਇੰਨਾ ਡੂੰਘਾ ਪਿਆਰ ਸੀ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਵੀ ਉਹਨਾਂ ਦੀ ਰਸਨਾ ਤੋਂ ਬਾਣੀ ਉਚਾਰਨ ਹੁੰਦੀ ਰਹਿੰਦੀ ਸੀ। ਹੁਣ ਚਲੋ ਜਾਗਦਿਆਂ ਤੇ ਕਈ ਗੁਰਸਿੱਖ ਬਾਣੀ ਪੜ੍ਹ ਲੈਂਦੇ ਨੇ, ਚੰਗੀ ਗੱਲ ਹੈ, ਪਰ ਸੁੱਤਿਆਂ ਵੀ ਬਾਣੀ ਪੜ੍ਹੀ ਜਾਣੀ ਇਹ ਕੋਈ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਦੀ ਰਹਿਮਤ ਹੁੰਦੀ ਹੈ। ਮਹਾਂਪੁਰਖ ਸੁੱਤੇ ਪਏ ਵੀ ਬਾਣੀ ਪੜ੍ਹੀ ਜਾਂਦੇ ਸਨ, ਐਨ ਸ਼ੁੱਧ ਬਾਣੀ, ਮਜਾਲ ਹੈ ਕੋਈ ਅੱਖਰ ਲੱਗ ਮਾਤਰ ਵੱਧ ਘੱਟ ਪੜ੍ਹੀ ਜਾਵੇ, ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਪਰ ਮੈਂ ਬੇਨਤੀ ਕਰਾਂ, ਇਹ ਜਿਹੜੀ ਧੁਨਾਤਮਕ ਰੂਪ ਹੈ ਨਾ ਬਾਣੀ ਦਾ, ਇਹਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਣਾ, ਅੱਗੇ ਤੋਂ ਅੱਗੇ ਬਾਣੀ ਪੂਰੀ ਯਾਦ ਰੱਖਣੀ ਹਰ ਸਿੱਖ ਦੇ ਵਾਸਤੇ ਨਾਮੁਮਕਿਨ ਸੀ। ਹੁਣ ਸਾਡੇ ਵਿੱਚ ਬਹੁਤੇ ਇਹੋ ਜਿਹੇ ਢਿੱਲੇ ਮੱਠੇ ਵੀ ਹਨ ਜਿਨ੍ਹਾਂ ਦੇ ਨਿਤਨੇਮ ਦੀਆਂ ਬਾਣੀਆਂ ਵੀ ਯਾਦ ਨੇ, ਕਈਆਂ ਦੇ ਜਪਜੀ ਸਾਹਿਬ ਵੀ ਯਾਦ ਨਹੀਂ ਹੋਣੇ। ਪਰ ਮਹਾਂਪੁਰਖ ਜਿਹੜਾ ਵਿਦਿਆਰਥੀ ਜਥੇ ਵਿੱਚ ਆਉਂਦਾ ਸੀ ਅਤੇ ਉਹਨੂੰ ਸਭ ਤੋਂ ਪਹਿਲਾਂ ਨਿਤਨੇਮ ਦੀ 5 ਗ੍ਰੰਥੀ ਦੀ ਸੰਥਿਆ ਕਰਵਾਉਂਦੇ ਸਨ, ਅਤੇ ਨਾਲ ਹੀ ਉਹਨੂੰ ਇਹ ਹਦਾਇਤ ਹੁੰਦੀ ਸੀ ਵੀ ਜਿੰਨਾ ਚਿਰ ਤੱਕ ਤੂੰ 5 ਗ੍ਰੰਥੀ 22 ਵਾਰਾਂ ਭਗਤ ਬਾਣੀ ਪੜ੍ਹਨੀ ਹੈ, ਸੰਥਿਆ ਕਰਨੀ ਹੈ, ਉਨੇ ਚਿਰ ਤੱਕ ਨਿਤਨੇਮ ਦੀਆਂ ਬਾਣੀਆਂ ਵੀ ਜ਼ੁਬਾਨੀ ਯਾਦ ਕਰਨੀਆਂ ਨੇ, ਅਤੇ ਕਰਦੇ ਵੀ ਸਨ ਸਾਰੇ ਵਿਦਿਆਰਥੀ। ਹੁਣ ਵੀ ਟਕਸਾਲ ਦੀ ਮਰਜ਼ਾਦਾ ਹੈ ਵੀ ਜਿਹੜਾ ਵਿਦਿਆਰਥੀ ਆਉਂਦਾ ਉਹਨੂੰ ਇਹ ਕਿਹਾ ਜਾਂਦਾ ਨਿਤਨੇਮ ਦੀਆਂ ਬਾਣੀਆਂ ਜ਼ੁਬਾਨੀ ਯਾਦ ਕਰੋ, ਇਹ ਗੱਲ ਵੱਖਰੀ ਹੈ। ਜੇ ਕਿਸੇ ਦੇ ਨਹੀਂ ਹੁੰਦੀਆਂ ਤਾਂ ਫਿਰ ਉਹ ਕੀ ਕਰ ਸਕਦੇ, ਪਰ ਮਰਜ਼ਾਦਾ ਅਸੂਲ ਇਹੀ ਸੀ। ਹੁਣ ਜਿਹੜੀ ਧੁਨਾਤਮਕ ਬਾਣੀ ਹੈ ਉਹਨੂੰ ਹਰ ਵੇਲੇ ਯਾਦ ਰੱਖਣਾ ਪੜ੍ਹਨਾ ਅਤੇ ਫਿਰ ਉਸਨੂੰ ਅਸੰਭਵ ਸੀ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ, ਜੇ ਬਾਣੀ ਦੀ ਬੀੜ ਉਹ ਨਾ ਲਿਖਵਾਉਂਦੇ, ਜਿਹਨੂੰ ਆਦਿ ਬੀੜ ਆਖਿਆ ਜਾਂਦਾ, ਆਦਿ ਬੀੜ ਤੋਂ ਪਹਿਲਾਂ ਪਹਿਲੀ ਬੀੜ, ਸਭ ਤੋਂ ਪ੍ਰਥਮ ਜਿਸ ਦੀ ਸਿਰਜਣਾ ਹੋਈ, ਅਤੇ ਫਿਰ ਉਹ ਕਰਤਾਰਪੁਰ ਸੋਢੀਆਂ ਪਾਸ ਚਲੀ ਗਈ ਅਤੇ ਉਹਨੂੰ ਕਰਤਾਰਪੁਰੀ ਬੀੜ ਵੀ ਸਿੱਖ ਆਖਣ ਲੱਗ ਪਏ। ਹੁਣ ਉਸਨੂੰ ਕਰਤਾਰਪੁਰੀ ਬੀੜ ਜਾਂ ਆਦਿ ਬੀੜ ਦੇ ਨਾਲ ਹੀ ਮੁਖਾਤਬ ਕੀਤਾ ਜਾਂਦਾ। ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਵਾਈ, ਉਹਦੇ ਲਿਖਵਾਉਣ ਦਾ ਕਾਰਨ ਕੀ ਸੀ? ਜਦੋਂ ਆਪਾਂ ਉਸ ਦੇ ਕਾਰਨ ਵੱਲ ਜਾਂਦੇ ਹਾਂ, ਇਤਿਹਾਸ ਵਿੱਚ ਲਿਖਿਆ ਮਿਲਦਾ ਜਿਹੜੇ ਗੁਰੂ ਮਹਾਰਾਜ ਦੇ ਰਬਾਬੀ ਸਨ ਔਰ ਉਹ ਗੁਰਬਾਣੀ ਦਾ ਕੀਰਤਨ ਕਰਦੇ ਸਨ। ਇੱਕ ਦਿਨ ਉਹਨਾਂ ਨੇ ਕੋਈ ਹੋਰ ਬਾਣੀ ਦਾ ਸ਼ਬਦ ਪੜ੍ਹ ਦਿੱਤਾ। ਇਹ ਗੱਲਾਂ ਇਤਿਹਾਸ ਵਿੱਚ ਅੰਕਿਤ ਨੇ। ਅਤੇ ਜਦੋਂ ਹੋਰ ਬਾਣੀ ਦਾ ਸ਼ਬਦ ਪੜ੍ਹਿਆ, ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਤੇ ਸਾਰੀ ਸ਼੍ਰੀ ਮੁੱਖ ਵਾਕ ਬਾਣੀ ਨੂੰ ਪੜ੍ਹਦੇ ਸਨ, ਉਹਨਾਂ ਦੀ ਯਾਦ ਵੀ ਸੀ, ਉਹਨਾਂ ਨੂੰ ਸਾਰਾ ਪਤਾ ਸੀ। ਉਹ ਹੈਰਾਨ ਹੋ ਗਏ। ਉਹਨਾਂ ਰਾਗੀ ਸਿੰਘਾਂ ਨੂੰ ਪੁੱਛਿਆ, ਬਈ ਤੁਸੀਂ ਇਹ ਕਿਹੜੀ ਬਾਣੀ ਦਾ ਸ਼ਬਦ ਪੜ੍ਹਿਆ? ਉਹ ਕਹਿਣ ਲੱਗੇ, ਤੇ ਸਾਨੂੰ ਵੀ ਨਹੀਂ ਪਤਾ, ਕੁਛ ਸਾਨੂੰ ਦੇ ਗਿਆ ਅਤੇ ਅਸੀਂ ਇਸ ਨੂੰ ਗਾਇਨ ਕਰ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਬਾਣੀ, ਇਹ ਸ਼ਬਦ ਕਿਸ ਦਾ ਹੋ ਸਕਦਾ? ਇਹ ਸ਼੍ਰੀ ਮੁਖਵਾਕ ਬਾਣੀ 'ਤੇ ਹੈ ਨਹੀਂ, ਗੁਰੂ ਦਾ ਸ਼ਬਦ 'ਤੇ ਹੈ ਨਹੀਂ। ਫਿਰ ਪਤਾ ਲੱਗਿਆ ਵੀ ਜਿਹੜਾ ਪ੍ਰਿਥਵੀ ਦਾ ਪੁੱਤਰ ਮਿਹਰਬਾਨ ਸੀ, ਇਹ ਉਹਦੀ ਸ਼ਰਾਰਤ ਸੀ। ਜਦੋਂ ਉਸ ਨੂੰ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਉਚਾਰਨ ਕਰਦੇ ਨੇ, ਉਹਨਾਂ ਦੀ ਬਾਣੀ ਨੂੰ ਸੰਗਤਾਂ ਪੜ੍ਹਦੀਆਂ ਨੇ, ਸੁਣਦੀਆਂ ਨੇ, ਜੀਵਨ ਸਫਲ ਕਰਦੀਆਂ ਨੇ, ਅਤੇ ਉਹਨੇ ਵੀ ਰਚਨਾ ਕਰਨੀ ਸ਼ੁਰੂ ਕਰ ਦਿੱਤੀ, ਕਵਿਤਾ ਬਣਾਉਣੀ ਸ਼ੁਰੂ ਕਰ ਦਿੱਤੀ। ਅਤੇ ਕੁਛ ਲੋਕਾਂ ਨੂੰ ਕਹਿ ਕੇ, ਲਾਲਚ ਦੇ ਕੇ, ਤੁਸੀਂ ਮੇਰੀ ਬਾਣੀ ਵੀ ਪੜ੍ਹਿਆ ਕਰੋ। ਕਈ ਕਵਿਤਾ ਲੋਕ ਪੜ੍ਹਦੇ ਨੇ, ਅਤੇ ਇਸ ਤਰ੍ਹਾਂ ਉਹ ਕਵਿਤਾ ਤੁਕਬੰਦੀ ਕਰਕੇ ਆਪਣੀ ਬਾਣੀ, ਆਪਣੀ ਕਵਿਤਾ ਬਣਾ ਕੇ ਲਿਖ ਦੇਵੇ ਅਤੇ ਦੂਜਿਆਂ ਨੂੰ ਕਹੇ ਲੋ ਆਹ ਪੜ੍ਹਿਆ ਕਰੋ। ਉਸ ਤਰੀਕੇ ਦੇ ਨਾਲ ਉਹ ਜਿਹੜੀ ਕੱਚੀ ਬਾਣੀ ਸੀ ਉਹ ਵੀ ਸਿੱਖ ਪੜ੍ਹਨ ਲੱਗ ਪਏ। ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਖਿਆਲ ਆਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ, ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਹਿਣ ਲੱਗੇ, ਬਈ ਜੇ ਹੁਣ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਜ਼ੁਬਾਨੀ ਕਲਾਮੀ ਬਾਣੀ ਸਿੱਖ ਪੜ੍ਹਦੇ ਰਹੇ ਤੇ ਕਿਸੇ ਦੇ ਬਾਣੀ ਯਾਦ ਹੋਣੀ ਕਿਸੇ ਦੇ ਨਹੀਂ ਹੋਣੀ, ਵਿਸਰ ਵੀ ਜਾਂਦੀ ਹੈ, ਤੇ ਫਿਰ ਕਿਧਰੇ ਐਸਾ ਨਾ ਹੋਵੇ ਜਿਹੜੀ ਤੁਰਕੀ ਬਾਣੀ ਹੈ ਇਹਦੇ ਵਿੱਚ ਮਿਲਗੋਬਾ ਹੋ ਜਾਵੇ। ਹੋ ਹੀ ਜਾਣਾ ਸੀ। ਇਸ ਵਾਸਤੇ ਜਿਹੜੀ ਸ਼੍ਰੀ ਮੁੱਖ ਵਾਕ ਬਾਣੀ ਹੈ, ਤੁਰਕੀ ਬਾਣੀ ਹੈ, ਉਹਨੂੰ ਅਲੱਗ ਕੀਤਾ ਜਾਵੇ। ਇਹ ਸਿਲਸਿਲਾ ਗੁਰੂ ਅਮਰਦਾਸ ਮਹਾਰਾਜ ਵੇਲੇ ਵੀ ਸ਼ੁਰੂ ਹੋ ਚੁੱਕਿਆ ਸੀ। ਜਿਹੜੇ ਹੋਰ ਦੇਹਧਾਰੀ ਗੁਰੂ ਸਨ ਅਤੇ ਉਹਨਾਂ ਨੇ ਵੀ ਆਪਣੀ ਬਾਣੀ ਰਚ ਕੇ ਅਤੇ ਉਹਦੇ ਵਿੱਚ ਜਾਣ ਬੁੱਝ ਕੇ ਨਾਮ ਨਾਨਕ ਪਾ ਦੇਣਾ, ਮੋਰ ਨਾਨਕ ਨਾਮ ਦੀ ਲਾ ਦੇਣੀ, ਤਾਂ ਕਿ ਸਿੱਖਾਂ ਨੂੰ ਭੁਲੇਖਾ ਪਾਉਣ ਵਾਸਤੇ ਇਹਨਾਂ ਨੂੰ ਪਤਾ ਨਾ ਲੱਗ ਸਕੇ ਵੀ ਇਹ ਕਿਹਦੀ ਬਾਣੀ। ਇਹ ਸ਼ਰਾਰਤਾਂ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਤੋਂ ਆਰੰਭ ਹੋ ਗਈਆਂ ਸਨ। ਤੁਸੀਂ ਆਖੋਗੇ ਇਹਦਾ ਕੀ ਸਬੂਤ ਹੈ? ਅਨੰਦ ਸਾਹਿਬ ਬਾਣੀ ਆਪਾਂ ਸਾਰੇ ਪੜ੍ਹਦੇ ਹਾਂ, ਨਿਤਨੇਮ ਦੀ ਬਾਣੀ ਹੈ। ਅਨੰਦ ਸਾਹਿਬ ਬਾਣੀ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸੰਬੰਧ ਵਿੱਚ ਦੋ ਪੌੜੀਆਂ ਲਿਖੀਆਂ ਨੇ। ਇੱਕ ਤਾਂ ਸੱਚੀ ਬਾਣੀ ਜਿਹਦੇ ਬਾਰੇ ਤੁਸੀਂ ਸੁਣਦੇ ਹੋ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰਮਾ। ਇਹ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਹੈ, ਇਹ ਸੱਚੀ ਬਾਣੀ ਹੈ, ਗੁਰਸਿੱਖ ਇਹਨੂੰ ਪੜ੍ਹਿਆ ਕਰੇ। ਅਤੇ ਗੁਰਸਿੱਖ ਉਹਨੂੰ ਪੜ੍ਹਦੇ ਸਨ, ਪਰ ਨਾਲ ਦੀ ਨਾਲ ਕੱਚੀ ਬਾਣੀ ਵੀ ਉਸ ਵੇਲੇ ਜਿਹੜੇ ਪਖੰਡੀਆਂ ਨੇ ਪ੍ਰਚਾਰ ਕਰ ਦਿੱਤੀ ਸੀ। ਅਤੇ ਸਤਿਗੁਰੂ ਮਹਾਰਾਜ ਨੂੰ ਇਹ ਗੱਲ ਉਸ ਵੇਲੇ ਵੀ ਸਿੱਖਾਂ ਨੂੰ ਕਹਿਣੀ ਪਈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਇਹ ਪੰਕਤੀਆਂ ਧਿਆਨ ਨਾਲ ਸੁਣਨ ਵਾਲੀਆਂ ਨੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕਹਿਣ ਵਾਲੇ ਵੀ ਕੱਚੇ ਨੇ, ਸੁਣਨ ਵਾਲੇ ਵੀ ਕੱਚੇ ਨੇ, ਅਤੇ ਪੜ੍ਹਨ ਵਾਲੇ ਵੀ ਸਾਰੇ ਕੱਚੇ ਨੇ। ਜਿਹੜੇ ਕੱਚੀ ਬਾਣੀ ਪੜ੍ਹਨਗੇ ਉਹਨਾਂ ਦਾ ਕਦੇ अटल विश्वास सच्चा भरोसा पैदा ही नहीं हो सकता। इन्हां प्रमाणा तो सानू यह गल सिद्ध हुंदी है भई गुरु महाराज सच्चे पातशाह दे समें यह बाणी दे विच मिलगोबा शुरू हो चुकिया सी। यह तो गुरु अर्जन देव महाराज सच्चे पातशाह का बहुत वड्डा परोपकार है कि उन्होंने उस बाणी नूं जिहड़ी तुरकी बाणी है श्री मुख वाक बाणी है उन गुरु महाराज सच्चे पातशाह ने अपनी निगरानी विच ते उन्हों विलखण रूप दे विच ते सुरक्षित रूप दे विच उस नूं प्रकाशित किया। ते जे ऐसा सतगुरु ना कर दे ते फिर ते सानू सच्ची ते कच्ची बाणी दा निर्णय करना ही औखा हो जाणा सी। इस वास्ते ये तुनात्मक शब्द दे नाल नाल वर्णात्मक रूप देना भी ये गुरु दा वड्डा परोपकार सी। हुण गुरु कलगीधर पातशाह दी तुसी इतिहासक वार्ता सुन रहे हो। जदों धन धन श्री गुरु ग्रंथ साहिब जी नूं गुरता गद्दी बख्शिश कीती उस वेले ये बचन कहे सन भी जिहड़ा हुण सिखां दा गुरु होवेगा उहदे उत्ते कदे बुढ़ेपा नहीं आवेगा कदे मौत नहीं आवेगी। एक रस अगवाई करेगा एक समान सब दे मन नूं पावेगा बिना किसी भेदभाव तो सब नूं सांझा उपदेश देवेगा। ये गल्लां धन धन श्री गुरु ग्रंथ साहिब जी ते ही टुकदियां सन। जिहड़ा शब्द है ना शब्द ये अजर ते अमर किवें हो सकदा है जदों आपां इहदे बारे विचार करांगे। जिहड़ा तुनात्मक शब्द है ना इहदे बारे विज्ञान ने भी मन लिया। जिहड़ा शब्द असीं मूहों बोलदे हां ਉਹ ਕਦੀ ਨਾਸ ਨਹੀਂ ਹੁੰਦਾ ਉਹ ਆਕਾਸ਼ ਵਿੱਚ ਸਦੀਆਂ ਤੱਕ ਗੂੰਜਦਾ ਰਹਿੰਦਾ। ਇਸੇ ਲਈ ਹੁਣ ਯਤਨ ਵੀ ਹੋ ਰਹੇ ਨੇ ਜਿਹੜੇ ਪਹਿਲਾਂ ਕੋਈ ਰਿਸ਼ੀ ਮੁਨੀ ਕੋਈ ਧਾਰਮਿਕ ਰਹਿਬਰ ਹੋਏ ਨੇ ਉਹਨਾਂ ਦੀ ਆਵਾਜ਼ ਨੂੰ ਕਿਸੇ ਤਰੀਕੇ ਦੇ ਨਾਲ ਕੈਚ ਕੀਤਾ ਜਾਵੇ ਉਹਨੂੰ ਸੁਣਿਆ ਜਾਵੇ ਉਹਨੂੰ ਸਮਝਿਆ ਜਾਵੇ ਪਰ ਉਹ ਗੱਲ ਬਣੀ ਨਹੀਂ। ਯਤਨ ਜਾਰੀ ਨੇ। ਜਿਹੜਾ ਤੁਨਾਤਮਕ ਸ਼ਬਦ ਹੈ ਉਹ ਆਕਾਸ਼ ਦਾ ਗੁਣ ਹੈ ਅਤੇ ਆਕਾਸ਼ ਵਿੱਚ ਗੂੰਜਦਾ ਰਹਿੰਦਾ ਇਸ ਲਈ ਅਜਰ ਅਮਰ ਇਹ ਤੁਨਾਤਮਕ ਸ਼ਬਦ ਦੇ ਸ਼ਬਦ ਲਾਗੂ ਹੁੰਦੇ ਨੇ। ਪਰ ਜੇ ਤੁਸੀਂ ਉਸੇ ਤੁਨਾਤਮਕ ਸ਼ਬਦ ਨੂੰ ਸੰਸਾਰਕ ਦ੍ਰਿਸ਼ਟੀਕੋਣ ਤੋਂ ਹਮੇਸ਼ਾ ਲਈ ਰੱਖਣਾ ਹੋਵੇ ਸਿਵਾਏ ਵਰਣਾਤਮਕ ਦੇਣ ਤੋਂ ਹੋਰ ਕੋਈ ਦੂਜਾ ਤਰੀਕਾ ਵੀ ਨਹੀਂ ਹੈ। ਅੱਗੇ ਤੋਂ ਅੱਗੇ ਬਾਣੀ ਦੇ ਉਤਾਰੇ ਹੋਣੇ ਬਾਣੀ ਲਿਖੀ ਜਾਣੀ ਇਹ ਸੰਸਾਰਕ ਦ੍ਰਿਸ਼ਟੀਕੋਣ ਤੋਂ ਸ਼ਬਦ ਨੂੰ ਅਮਰ ਹੋਣ ਦਾ ਇਹ ਗੁਰੂ ਮਹਾਰਾਜ ਨੇ ਤਰੀਕਾ ਵਰਤਿਆ ਅਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਤਮ ਸਮੇਂ ਫਿਰ ਕੀ ਕੀਤਾ। ਇਮ ਕਹਿ ਸ਼੍ਰੀ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਓ ਪੈਸੇ ਪੰਥ ਨਲੇਰ ਤਰਤ ਅਗਰ ਅਟਕਰ। ਇਉਂ ਖਾਲਸੇ ਪੰਥ ਨੂੰ ਸਾਰੀ ਗੱਲ ਸਮਝਾ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਅਤੇ ਨਾਲ ਪੰਜ ਪੈਸੇ ਅਤੇ ਨਾਰੀਅਲ ਇਹ ਗੁਰਤਾ ਦੀ ਭੇਟ ਸੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕੀਤੇ। ਪੈਸੇ ਪੰਥ ਨਲੇਰ ਤਤ ਸਗਰ ਅਟਕਾਏ। ਅੱਗੇ ਕਵੀ ਜੀ ਲਿਖਦੇ ਨੇ ਕਰ ਪਰਕਰਮਾ ਗੁਰੂ ਜੀ ਅਵ ਬੰਧਨ ਕੀ। ਕਲੀਆਂ ਵਾਲੇ ਪਾਤਸ਼ਾਹ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਅਰਪਣ ਕਰਕੇ ਅਤੇ ਉਸ ਵੇਲੇ ਪਰਕਰਮਾ ਵੀ ਕੀਤੀਆਂ। ਕਰ ਪਰਕਰਮਾ ਗੁਰੂ ਜੀ ਪਰਕਰਮਾ ਤੋਂ ਮੁਰਾਦ ਹੁੰਦਾ ਹੈ ਗੁਰੂ ਤੋਂ ਕੁਰਬਾਨ ਜਾਣਾ ਗੁਰੂ ਤੋਂ ਬਲਿਹਾਰ ਨਹੀਂ ਜਾਣਾ। ਕਈ ਪੁਰਾਤਨ ਜਿਹੜੇ ਮਹਾਂਪੁਰਖ ਸਨ ਉਹ ਤਿੰਨ ਪਰਕਰਮਾ ਕਰਦੇ ਸਨ ਤਿੰਨ। ਉਹਦਾ ਕੀ ਭਾਵ ਹੁੰਦਾ ਸੀ ਤਨ ਕਰਕੇ ਮਨ ਕਰਕੇ ਬਾਣੀ ਕਰਕੇ ਗੁਰੂ ਤੋਂ ਅਸੀਂ ਬਲਿਹਾਰ ਜਾਂਦੇ ਤਿੰਨ ਵਾਰੀ ਪਰਕਰਮਾ ਦਾ ਭਾਵ ਇਹ ਹੁੰਦਾ ਸੀ ਤਨ ਮਨ ਤਨ ਗੁਰੂ ਨੂੰ ਅਰਪਣ ਕਰਦੀ। ਫਿਰ ਪੰਜ ਪਰਕਰਮਾ ਵੀ ਕਈ ਪ੍ਰੇਮੀ ਕਰਨ ਲੱਗ ਪਏ। ਇਹ ਪੰਜ ਪਰਕਰਮਾ ਤਾਂ ਆਰੰਭ ਹੋਈਆਂ ਹੁਣ ਕਲੀਆਂ ਵਾਲੇ ਪਾਤਸ਼ਾਹ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ, ਪੰਜ ਪਿਆਰੇ ਸਾਜੇ, ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ, ਪੰਜ ਕਕਾਰ ਦਿੱਤੇ ਤੇ ਨਾਲ ਗੁਰੂ ਮਹਾਰਾਜ ਨੇ ਹੋਰ ਸਾਡੇ ਤੇ ਮਹਾਨ ਪਰਉਪਕਾਰ ਕੀਤੇ, ਪੰਜ ਤਖ਼ਤ ਬਖਸ਼ੇ ਤੇ ਉਸ ਵੇਲੇ ਪੰਜ ਪ੍ਰਕਰਮਾਂ ਦੀ ਵੀ ਪਰੰਪਰਾ ਪੰਥ ਵਿੱਚ ਆਰੰਭ ਹੋ ਗਈ। ਹੁਣ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਉਹ 13-13 ਪ੍ਰਕਰਮਾਂ ਵੀ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੀ। ਇਹ ਤੇ ਪ੍ਰੇਮ ਹੈ, ਭਾਵਨਾ ਹੈ, ਜਿੰਨੀਆਂ ਮਰਜ਼ੀ ਕਰ ਸਕਦੇ ਹੋ, ਪਰ ਇਹ ਮਰਜ਼ਾਦਾ ਕਲੀਆਂ ਵਾਲੇ ਪਾਤਸ਼ਾਹ ਨੇ ਚਲਾਈ। ਇਤਿਹਾਸ ਗਵਾਹ ਹੈ, ਕਰ ਪ੍ਰਕਰਮਾ ਗੁਰੂ ਜੀ ਅਵ ਬੰਧਨ ਕੀਆ। ਕਲੀਆਂ ਵਾਲੇ ਪਾਤਸ਼ਾਹ ਨੇ ਪ੍ਰਕਰਮਾ ਕੀਤੀਆਂ ਤੇ ਉੱਥੇ ਗਿਣਤੀ ਨਹੀਂ ਲਿਖੀ, ਪਰ ਜੇ ਆਪਾਂ ਗਿਣਤੀ ਕਰੀਏ ਤੇ ਗੁਰੂ ਮਹਾਰਾਜ ਨੇ ਪੰਜ ਹੀ ਪ੍ਰਕਰਮਾ ਜ਼ਰੂਰ ਕੀਤੀਆਂ ਹੋਣਗੀਆਂ, ਕਿਉਂਕਿ ਖਾਲਸੇ ਵਿੱਚ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜ ਗਿਣਤੀ ਨੂੰ ਪ੍ਰਵਾਨ ਤੇ ਪ੍ਰਧਾਨ ਗਿਣਿਆ ਗਿਆ। ਕਰ ਪ੍ਰਕਰਮਾ ਗੁਰੂ ਜੀ ਅਵ ਬੰਧਨ ਕੀਓ। ਅਵੀ ਬੰਧਨ ਤੋਂ ਭਾਵ ਹੈ ਦਿਲੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਗੁਰੂ ਜਾਣ ਕੇ, 10 ਗੁਰੂਆਂ ਦੀ ਜੋਤ ਜਾਣ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤਾ। ਕਰ ਪ੍ਰਕਰਮਾ ਗੁਰੂ ਜੀ ਅਵ ਬੰਧਨ ਕੀਓ, ਗੁਰੂ ਰੂਪ ਥਾ ਪੂਜ ਕੇ ਸਭ ਤੈ ਪੁੱਜ ਵੀ ਹੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਰੂਪ ਥਾਪ ਕੇ, ਪਹਿਲਾਂ ਆਪ ਕਲੀਆਂ ਵਾਲੇ ਪਾਤਸ਼ਾਹ ਨੇ ਉਸ ਨੂੰ ਪੂਜਿਆ, ਪ੍ਰਕਰਮਾ ਕੀਤੀਆਂ, ਭੇਟਾ ਦਿੱਤੀ ਤੇ ਨਾਲ ਉਸ ਵੇਲੇ ਸਭ ਤੈ ਪੁੱਜ ਵੀ ਹੋ, ਸਾਰੇ ਪੰਥ ਨੂੰ ਵੀ ਹੁਕਮ ਕਰ ਦਿੱਤਾ। ਪੰਥ ਨੂੰ ਕੀ ਹੁਕਮ ਕੀਤਾ, ਹੁਣ ਉਹ ਦੋਹਰੇ ਆਪਾਂ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ। ਭਾਈ ਕੇਸਰ ਸਿੰਘ ਛਿੱਬਰ ਜਿਹੜੇ ਗੁਰੂ ਮਹਾਰਾਜ ਦੇ ਡੈਰੀ ਨਿਵੇਸ਼ ਸਨ, ਇਹ ਉਹਨਾਂ ਦੀ ਲਿਖਤ ਵਿੱਚ ਇਹ ਦੋਹਰੇ ਆਏ ਨੇ ਜਿਹੜੇ ਆਪਾਂ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ, ਪਰ ਉੱਥੇ 6 ਦੋਹਰੇ ਲਿਖੇ ਨੇ, ਕੋਈ 3 ਪੜ੍ਹਦਾ, ਕੋਈ 4 ਪੜ੍ਹਦਾ, ਕੋਈ 5 ਵੀ ਪੜ੍ਹਦਾ। ਸੋ ਰਹੋ ਵਿਚਾਰ, ਜਿਹੜੇ 2 ਦੋਹਰੇ ਨੇ ਉਹ ਉਸ ਵੇਲੇ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਹੋਇਆਂ ਕਲੀਆਂ ਵਾਲੇ ਪਾਤਸ਼ਾਹ ਨੇ ਉਚਾਰਨ ਕੀਤੇ, ਜੋ ਆਪਾਂ ਹਮੇਸ਼ਾ ਦੁਹਰਾਉਂਦੇ ਹਾਂ, ਅਰਦਾਸ ਤੋਂ ਬਾਅਦ ਪੜ੍ਹਦੇ ਹਾਂ। ਗੁਰੂ ਰੂਹ ਥਾ ਪੂਜ ਕੇ ਸਭ ਤੈ ਪੁੱਜ ਵੀ ਹੋ। ਉਸ ਵੇਲੇ ਕਲੀਆਂ ਵਾਲੇ ਪਾਤਸ਼ਾਹ ਨੇ ਇਹ ਬਚਨ ਕਹੇ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਪੰਥ। ਆਗਿਆ ਪਈ ਅਕਾਲ ਕੀ, ਕਲੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਮੈਨੂੰ ਅਕਾਲ ਪੁਰਖ ਦੀ ਆਗਿਆ ਹੋਈ। ਜਿਹੜੀ ਗੁਰੂ ਮਹਾਰਾਜ ਦੀ ਆਪਣੀ ਬਾਣੀ ਹੈ ਬਚਿੱਤਰ ਨਾਟਕ, ਉਹਦੇ ਵਿੱਚ ਸਾਫ ਲਿਖੀ ਹੈ, ਆਗਿਆ ਪਈ ਅਕਾਲ ਕੀ, ਮੈਂ ਆਪਣਾ ਸੁੱਤ ਤੋਂ ਹੀ ਨਿਵਾਜਾ, ਪੰਥ ਪਰਚੁਰ ਕਰ ਬੇ ਕੋ ਸਾਜਾ, ਜਾਏ ਤਾਂ ਤੁਮ ਧਰਮ ਚਲਾਏ, ਕਬੋਧ ਕਰਨ ਤੇ ਲੋਕ ਹਟਾਏ, ਪੰਥ ਪਰਚੁਰ ਕਰ ਬੇ ਕੋ ਸਾਜਾ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਤੇ ਨਾਲ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਸਾਰੇ ਸਿੱਖਾਂ ਨੂੰ ਮੇਰਾ ਆਖਰੀ ਇਹ ਆਦੇਸ਼ ਹੈ, ਇਹ ਹੁਕਮ ਹੈ, ਅੱਜ ਤੋਂ ਬਾਅਦ ਤੁਸੀਂ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ, ਸਭ ਸਿੱਖਣ ਕੋ ਹੁਕਮ ਹੈ। ਇਹ ਸਾਰੇ ਸਿੱਖਾਂ ਨੂੰ ਹੁਕਮ ਹੈ, ਜਿਹੜਾ ਸਭ ਸ਼ਬਦ ਵਰਤਿਆ ਹੈ ਨਾ, ਇਹ ਹਰ ਸਿੱਖ 'ਤੇ ਲਾਗੂ ਹੁੰਦਾ, ਚਾਹੇ ਉਹ ਅੰਮ੍ਰਿਤਧਾਰੀ ਹੈ, ਸਹਿਜਧਾਰੀ ਹੈ। ਰਹਿਤਨਾਮੇ ਵਿੱਚ ਪੁਰਾਤਨ ਸਮੇਂ ਵਿੱਚ 3 ਪ੍ਰਕਾਰ ਦੀਆਂ ਸਿੱਖਾਂ ਦੀਆਂ ਸ਼੍ਰੇਣੀਆਂ ਲਿਖੀਆਂ ਹੋਈਆਂ ਨੇ। 3 ਪ੍ਰਕਾਰ ਦੇ ਸਿੱਖ ਹੁੰਦੇ ਸਨ, ਇੱਕ ਅੰਮ੍ਰਿਤਧਾਰੀ ਤਿਆਰ ਬਰਤਿਆਰ, ਜਿਹੜੇ ਬਾਣੀ ਅਤੇ ਬਾਣੀ ਦੀ ਰਹਿਤ ਦੇ ਧਾਰਨੀ ਹੁੰਦੇ ਸਨ, ਅਤੇ ਦੂਸਰੇ ਸਹਿਜਧਾਰੀ ਸਨ, ਜਿਹੜੇ ਸਹਿਜਧਾਰੀ ਸਨ ਉਹ ਬਾਣੀ ਪੜ੍ਹਦੇ ਸੀ, ਸੇਵਾ ਕਰਦੇ ਸੀ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਵੀ ਰੱਖਦੇ ਸੀ, ਪਰ ਅੰਮ੍ਰਿਤ ਨਹੀਂ ਸੀ ਛਕਿਆ ਹੁੰਦਾ। ਕਿੱਸਾਧਾਰੀ ਵੀ ਸਨ, ਉਹਨਾਂ ਨੂੰ ਸਹਿਜਧਾਰੀ ਕਿਹਾ ਜਾਂਦਾ ਸੀ। ਸਹਿਲੰਗ ਸਿੱਖ ਉਹ ਸਨ ਵੀ ਜਿਹੜੇ ਹੋਰ ਗੁਰਸਿੱਖਾਂ ਦੀ ਸੰਗਤ ਕਰਕੇ ਹੋਰ ਧਰਮਾਂ ਦੇ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਸਹਿਲੰਗ ਕਿਹਾ ਜਾਂਦਾ ਸੀ, ਜਿਨ੍ਹਾਂ ਵਿੱਚ ਕਈ ਹਿੰਦੂ ਪਰਿਵਾਰ ਵੀ ਸਿੱਖ ਪਰਿਵਾਰ ਵੀ ਹੁਣ ਵੀ ਗੁਰੂ ਘਰਾਂ ਵਿੱਚ ਆਉਂਦੇ ਨੇ ਉਹ, ਪਰ ਉਹਨਾਂ ਨੂੰ ਸਤਿਕਾਰ ਦੇਣਾ ਚਾਹੀਦਾ, ਦੁਰਕਾਰਨਾ ਨਹੀਂ ਚਾਹੀਦਾ। ਕੁਛ ਸਾਡੇ ਕੱਟੜ ਸਿੱਖ ਕਹਿੰਦੇ ਨੇ ਲੈ ਇਹਨਾਂ ਦਾ ਕੀ ਕੰਮ ਹੈ ਗੁਰੂ ਘਰ ਵਿੱਚ, ਇਹ ਕਿਉਂ ਆਉਂਦੇ ਨੇ? ਭਾਈ ਸਾਰਿਆਂ ਨੂੰ ਹੱਕ ਹੈ, ਅੰਮ੍ਰਿਤਧਾਰੀ, ਸਹਿਜਧਾਰੀ ਅਤੇ ਸਹਿਲੰਗ ਸਿੱਖ ਜਿਹੜੇ ਦੂਜੇ ਧਰਮਾਂ ਤੋਂ ਗੁਰੂ ਦੇ ਨਾਲ ਪਿਆਰ ਕਰਦੇ ਨੇ, ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ। ਜਦੋਂ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਕਦੇ ਤੁਸੀਂ ਇਹ ਸੋਚਿਆ ਵੀ ਇਸ ਬਾਣੀ ਵਿੱਚ ਸਾਨੂੰ ਉਪਦੇਸ਼ ਸਤਿਗੁਰੂ ਮਹਾਰਾਜ ਨੇ ਕੀ ਦਿੱਤਾ? ਸਤਿਗੁਰੂ ਕਹਿੰਦੇ ਨੇ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹੈ। ਸਾਡਾ ਇੱਕੋ ਹੀ ਪਿਤਾ ਹੈ, ਅਕਾਲ ਪੁਰਖ ਵਾਹਿਗੁਰੂ, ਅਸੀਂ ਇੱਕੋ ਦੇ ਬੱਚੇ ਹਾਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵਾ ਗੁਸਈਆਂ, ਕੋਈ ਆਲਾ ਹੈ, ਚਾਹੇ ਕੋਈ ਰਾਮ ਰਾਮ ਬੋਲੀ ਜਾਂਦਾ ਤੇ ਚਾਹੇ ਕੋਈ ਖੁਦਾ ਅੱਲਾ ਦਾ ਨਾਮ ਲੈਂਦਾ ਹੈ ਤੇ ਇੱਕ ਆ ਨਾ, ਤੇ ਜਿਹੜਾ ਵੀ ਉਹਦਾ ਨਾਮ ਲੈਂਦਾ, ਸਤਿਗੁਰੂ ਕਹਿੰਦੇ ਨੇ ਹਉ ਕੁਰਬਾਨੈ ਜਾਉ ਤਿਨਾਂ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕਹਿ, ਹਉ ਸਦ ਕੁਰਬਾਨੈ ਜਾਉ। ਆਪੋ ਆਪਣੇ ਧਰਮ ਦੇ ਅਕੀਦੇ ਮੁਤਾਬਕ ਕੋਈ ਵੀ ਪਰਮੇਸ਼ੁਰ ਦਾ ਨਾਮ ਲੈਂਦਾ, ਗੁਰੂ ਮਹਾਰਾਜ ਨੇ ਉਹਦਾ ਸਤਿਕਾਰ ਕੀਤਾ ਤੇ ਸਾਰੇ ਨਾਵਾਂ ਦਾ ਵੀ ਗੁਰੂ ਮਹਾਰਾਜ ਨੇ ਸਤਿਕਾਰ ਕੀਤਾ। ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਸਤਿਗੁਰੂ ਕਹਿੰਦੇ ਜਿੰਨੇ ਤੇਰੇ ਨਾਮ ਨੇ ਵਾਹਿਗੁਰੂ ਮੈਂ ਸਭ ਤੋਂ ਕੁਰਬਾਨ ਜਾਂਦਾ। ਹੁਣ ਦੱਸੋ ਕੋਈ ਵਿਤਕਰੇ ਵਾਲੀ ਗੱਲ ਰਹਿ ਗਈ, ਕੋਈ ਭੇਦ ਭਾਵ ਵਾਲੀ ਗੱਲ ਰਹਿ ਗਈ? ਇਸੇ ਵਾਸਤੇ ਹਰ ਗੁਰਸਿੱਖ ਨੂੰ ਅੱਜ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ ਵੀ ਮੈਂ ਜੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹਾਂ, ਕਿ ਗੁਰੂ ਦੇ ਸਿਧਾਂਤ ਨੂੰ ਵੀ ਮੈਂ ਮੰਨਦਾ ਹਾਂ, ਗੁਰੂ ਦੀ ਆਗਿਆ ਨੂੰ ਵੀ ਮੰਨਦਾ ਹਾਂ, ਗੁਰੂ ਦੇ ਉਪਦੇਸ਼ ਨੂੰ ਵੀ ਮੰਨਦਾ ਹਾਂ, ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੀ ਕਾਫੀ ਸਮਝ ਲਿਆ। ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੈ। ਤੇ ਚੰਗੀ ਗੱਲ ਹੈ, ਹਰ ਸਿੱਖ ਨੂੰ ਗੁਰੂ ਦਾ ਹੁਕਮ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਇੱਥੇ ਇਹ ਵੀ ਵਿਚਾਰ ਮਹਾਂਪੁਰਖ ਵਿਦਵਾਨ ਦੱਸਦੇ ਸਨ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਹੁਕਮ ਸ਼ਬਦ ਦੀ ਤਾਮੀਲ ਕੀਤੀ ਹੈ, ਸਭ ਸਿੱਖਣ ਕੋ ਹੁਕਮ ਹੈ, ਹੁਕਮ ਸ਼ਬਦ ਦੀ ਤਾਮੀਲ ਕੀਤੀ ਹੈ। ਜਦੋਂ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਬੇਨਤੀ ਦੇ ਰੂਪ ਦੇ ਵਿੱਚ ਵੀ ਉਪਦੇਸ਼ ਦਿੱਤੇ ਨੇ, ਕਰੋ ਬੇਨਾਂਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਪਰ ਇੱਥੇ ਹੁਕਮ ਸ਼ਬਦ ਗੁਰੂ ਮਹਾਰਾਜ ਨੇ ਕਿਉਂ ਵਰਤਿਆ? ਬੇਨਤੀ ਵੀ ਕਰ ਸਕਦੇ ਸੀ, ਕੋਈ ਅਪੀਲ ਦਲੀਲ, ਕੋਈ ਸੁਝਾਓ ਸੁਜੈਸ਼ਨ ਵੀ ਦੇ ਸਕਦੇ ਸੀ, ਨਹੀਂ। ਇਹਦੇ ਪਿੱਛੇ ਇੱਕ ਬਹੁਤ ਡੂੰਘਾ ਰਾਜ ਹੈ, ਬੜਾ ਡੂੰਘਾ ਭੇਤ ਹੈ। ਹੁਣ ਕੋਈ ਬੇਨਤੀ ਕੀਤੀ ਜਾਵੇ, ਕੋਈ ਅਪੀਲ ਕੀਤੀ ਜਾਵੇ, ਕੋਈ ਸੁਝਾਓ ਸੁਜੈਸ਼ਨ ਦਿੱਤਾ ਜਾਵੇ, ਉਹਨੂੰ ਮੰਨੇ ਚਾਹੇ ਕੋਈ ਨਾ ਮੰਨੇ, ਇਹ ਅਗਲੇ ਦੀ ਮਰਜ਼ੀ ਹੁੰਦੀ ਹੈ। ਪਰ ਜਿੱਥੇ ਹੁਕਮ ਦੀ ਗੱਲ ਆ ਜਾਂਦੀ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਵਿੱਚ ਜਿੱਥੇ ਹੁਕਮ ਦੀ ਗੱਲ ਆ ਜਾਂਦੀ ਹੈ, ਉੱਥੇ ਨਾਲ ਮੰਨਣ ਦੀ ਵੀ ਗੱਲ ਆਉਂਦੀ। ਬੇਨਤੀ, ਅਪੀਲ ਅਤੇ ਮੰਨਣ ਦੀ ਗੱਲ ਜ਼ਰੂਰੀ ਨਹੀਂ ਉੱਥੇ ਲਾਗੂ ਹੁੰਦੀ, ਕੋਈ ਮੰਨ ਲਵੇ ਕੋਈ ਨਾ ਮੰਨੇ। ਪਰ ਜਿੱਥੇ ਹੁਕਮ ਦੀ ਗੱਲ ਹੈ, ਸਭ ਸਿੱਖਣ ਕੋ ਹੁਕਮ ਹੈ, ਉੱਥੇ ਮੰਨਣਾ ਹੀ ਪੈਂਦਾ। ਅਤੇ ਜਿਹੜਾ ਮੰਨ ਲੈਂਦਾ ਉਹ ਫਿਰ ਗੁਰੂ ਨੂੰ ਪ੍ਰਵਾਨ ਹੋ ਜਾਂਦਾ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ। ਜਿਹੜਾ ਹੁਕਮ ਮੰਨਦਾ ਉਹ ਪ੍ਰਵਾਨ ਹੁੰਦਾ, ਹੁਕਮ ਮੰਨਿਆ ਹੋਵੇ ਪ੍ਰਵਾਨ। ਤਾਂ ਖਸਮਾਂ ਇੱਕ ਮਹਿਲ ਪਾਏ ਸੀ, ਖਸਮਾਂ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ। ਹੁਕਮ ਮੰਨ ਕੇ ਹੀ ਪ੍ਰਵਾਨ ਹੋਇਆ ਜਾਂਦਾ। ਇਸੇ ਲਈ महापुरख ये भी कहिंदे सन भाई गुरु नू गुरु ही ना मनो गुरु दी भी मनो। ये नुक्ता खास साडे समझन योग है, गुरु नू गुरु ही ना मनो गुरु दी आग्या भी मनो। सतगुरु दे हुक्म ने जिन्हां दी विचार करनी बनदी है। गुर कै ग्रह सेवक जो रहै गुर की आग्या मन में से। सेवक सिख पूजन सब आवे हैं, सब गावे हैं हर हर उतम बानी। गाविया सुनिया तिनका हर थाई पावे, जिन सतगुर की आग्या सत सत कर्म। जिन्ने भी सिख सेवक हाँ आप सिख तो पाप जेडे गुरु की सिक्ख्या मनण वाले ने, ते सेवक जेडे सेवा करते ने, सेवक सिख दोवें तरह के सिख सेवक गुरु घर के आते ने, ते गुरु की आके पूजा भी करते ने। आपां सारे गुरु महाराज नूं नमस्कार करदे हां। आग्या पई अकाल की तभी चलायो पंथ, सब सिखण को हुक्म है गुरु मान्यो पंथ। ते आपां गुरु महाराज की पूजा भी करदे हां, पूजिए कर नमस्कार। ते पर सतगुरु कहिंदे ने सब गावे हैं हर हर उत्तम बाणी। सतगुरु का हुक्म ये भी मान लेने हैं, गावो सच्ची बाणी। इत्थे बैठ के रागी सिंह कीर्तन करते ने, ग्रंथी सिंह भी बाणी पढ़ते ने, अमृत वेले नितनेम हुंदा है। शाम के समय रहरा साहब जी के पाठ हुंदे ने, कई प्रेमी कई नेमी उस समय आके भी नाल बाणी पढ़ते ने। इस सतगुरु का हुक्म है चंगी गल है, सब गावे हैं हर हर उत्तम बाणी। पर अगली गल विचारण योग है। हजूर कहिंदे ने गाविया सुनिया तिनका हर थाए पावे। गाविया ते सुनिया रागी सिंह कीर्तन करदे ने, बाकी संगतां बैठ के सुनदियां ने, दोहां नूं सांझा सतगुरु का उपदेश है। गाविया सुनिया तिनका हर थाए पावे, जिन सतगुर की आग्या सत सत कर्म। भाई गाविया सुनिया थां उन्हां दा पैणा है जिन्हां ने गुरु की आग्या नूं सत सत करके मन लिया। दो वारी शब्द सतगुरु ने वरते है सत सत कर्म। कई जेड़े तर्कवादी लोग ने वह कहिंदे ने इक्को वारी भी कह सकते सी जिन सतगुर की आग्या सत कर माने, दो बारी क्यों आखिया। इहदे पिछे भी एक कारण है, महापुरख सूखम विचारां दी अगे निर्णा करदे सन। वह कहिंदे ने साडे विच दो तरह के सिख सेवक ने, दो तरह के। एक तां तन करके गुरु की आग्या मनदे ने, दूसरे मन करके। तन ते मन हुण कईआं ने ते गुरु का हुक्म मन्निया, निशाने सिखी पंज हर पस्त काफ, हर गजना बाशद अजी पंज मुआफ, कड़ा कार दो कश कंघे बिना, बिला केस हे चस तू मिले निशान। ये जिहड़े सिखी दे पंज ककार ने, इन्हां नूं धारण करदे ने, तन करके गुरु की आग्या नूं मनदे ने, अमृत छक लैंदे ने। ते मन करके गुरु की आग्या किवें मननी है। सतगुरु ने यह भी आख्या, गुरसिखा खंडे बाटे का अमृत छाके, ते फिर तू नितनेम भी करनी, बाणी भी पढ़नी है, मूल मंत्र का अभ्यास भी करना है, वाहिगुरु मंत्र का सुहास ग्रह सिमरन करना। यह है मन करके गुरु की आग्या मननी। तन करके गुरु का बाणा ते धारण कर लिया, पर मन करके गुरु की बाणी ना पढ़ी, फिर भी गल नहीं बनी। गाविया सुनिया तिनका हर थाए पावे, जिन सतगुर की आग्या सत सत कर मन। बहुते साडे विच इहो जे भी मनचले लोग हुंदे ने, कहिंदे ने मन ही साफ चाहीदा है, बाहरों अमृत छकण दी ये दिखावा करन की लोड़ है। अमृत छकण नूं दिखावा ही कहिंदे ने, अमृत छकण की दिखावा करन दी की लोड़ है, दिल साफ चाहिए। ओ भलियो लोको, जे यही गल हुंदी जिहड़ी तुसीं आखदे हो वी दिल साफ होना चाहिए, ਉਹ ਦਿਲ ਗੱਲਾਂ ਦੇ ਨਾਲ ਤੇ ਸਾਫ ਨਹੀਂ ਨਾ ਹੋ ਸਕਦਾ। ਸਾਡੇ ਅੰਦਰ ਮਨ ਨੂੰ ਪਤਾ ਕਿੰਨੀ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ। ਕਾਲਾ ਹੋਆ ਸਿਆਹ ਹੋ, ਖੰਡਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਓ। ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਸਾਡੇ ਮਨ ਦੀ ਹਾਲਤ ਕੋਲੇ ਵਰਗੀ ਹੈ, ਕੋਲਾ ਅੰਦਰੋਂ ਤੇ ਬਾਹਰੋਂ ਕਾਲਸ ਨਾਲ ਭਰਿਆ ਹੋਇਆ। ਕੋਈ ਦਾਅਵੇ ਨਾਲੇ ਕਹਿ ਸਕਦਾ ਮੇਰਾ ਦਿਲ ਸਾਫ ਹੈ, ਮੇਰੇ ਮਨ ਦੇ ਵਿੱਚ ਕਦੇ ਕੋਈ ਮਾੜਾ ਫੁਰਨਾ ਨਹੀਂ ਹੋਣਾ, ਨਹੀਂ ਕਹਿ ਸਕਦਾ। ਇਹ ਤੇ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਲੰਗ ਰਾਜ ਦੇ ਵਿੱਚ ਸ਼ਬਦ ਉਚਾਰਨ ਕੀਤਾ, ਸਭ ਰੋਜ਼ ਗਸਤੁਮ ਦਰ ਹਵਾ ਕਰ ਦੇਣ ਬਦੀ ਖਿਆ। ਸਾਡਾ ਤੇ ਦਿਨ ਰਾਤ ਦੀ ਤਮਾਂ ਦੇ ਵਿੱਚ, ਲੋਭ ਲਾਲਚ ਦੇ ਵਿੱਚ, ਬੁਰੇ ਖਿਆਲਾਂ ਦੇ ਵਿੱਚ ਲੰਘਦਾ, ਸਾਡਾ ਦਿਲ ਸਾਫ਼ ਕਿਵੇਂ ਹੋ ਸਕਦਾ? ਇਹ ਕਹਿਣ ਵਾਲੀਆਂ ਗੱਲਾਂ ਨੇ, ਮਨ ਹਰਾਮੀ ਹੋਜ ਤਾਂ ਢੇਰ ਵਾਲੀ ਗੱਲ ਨਹੀਂ ਜੀ, ਦਿਲ ਸਾਫ਼ ਹੋਣਾ ਚਾਹੀਦਾ। ਚਲੋ ਤੁਹਾਡੀ ਗੱਲ ਮੰਨ ਲਈ ਵੀ ਦਿਲ ਸਾਫ਼ ਹੋਣਾ ਚਾਹੀਦਾ, ਪਰ ਜਦੋਂ ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਸਿੱਖਾਂ ਤੋਂ ਸਿਰ ਮੰਗੇ ਸਨ, ਅਤੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਸੀਸ ਭੇਟਾ ਕੀਤੇ ਉਹ ਸਨ 5 ਸਿੱਖ, ਜਿਨ੍ਹਾਂ ਨੂੰ 5 ਪਿਆਰੇ ਆਖਿਆ ਗਿਆ। ਕੀ ਉਹਨਾਂ ਦੇ ਦਿਲ ਸਾਫ਼ ਨਹੀਂ ਸੀ? ਅਸੀਂ ਗੁਰੂ ਦਾ ਬਚਨ ਮੰਨਣ ਲਈ ਤਿਆਰ ਨਹੀਂ ਤੇ ਕਹਿੰਦੇ ਦਿਲ ਸਾਫ਼ ਹੋਣਾ ਚਾਹੀਦਾ? ਜੇ ਗੁਰੂ ਦਾ ਬਚਨ ਨਹੀਂ ਮੰਨ ਸਕਦੇ ਤੇ ਦਿਲ ਸਾਫ਼ ਕਿੱਥੋਂ ਹੋ ਜਾਵੇਗਾ? ਤੇ ਫਿਰ ਕਲੀਆਂ ਵਾਲੇ ਪਾਤਸ਼ਾਹ ਨੇ ਉਹਨਾਂ 5 ਪਿਆਰਿਆਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ, ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਉਹ ਕਲੀਆਂ ਵਾਲੇ ਪਾਤਸ਼ਾਹ ਦਾ ਦਿਲ ਸਾਫ਼ ਨਹੀਂ ਸੀ? ਸੋਚੋ ਥੋੜ੍ਹਾ ਜਿਹਾ, ਕੱਲ ਨੂੰ ਹੱਥ ਮਾਰੋ। ਇਹੋ ਜਿਹੀਆਂ ਗੱਲਾਂ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰੋ ਵੀ ਇਹ ਬਹਾਨੇ ਨਾ ਲਾਓ, ਜੇ ਨਹੀਂ ਮਨ ਮੰਨਦਾ ਵੱਖਰੀ ਗੱਲ ਹੈ, ਗੁਰਸਿੱਖੀ ਦਿਖਾਵਾ ਨਹੀਂ, ਇਹ ਜੀਵਨ ਜਾਚ ਹੈ। ਗੁਰੂ ਦੀ ਬਾਣੀ ਤੇ ਬਾਣੀ ਦੀ ਰਹਿਤ ਧਾਰਨ ਕਰਨ ਦਾ ਫਲ ਪਤਾ ਕਿੰਨਾ ਹੈ? ਸਰਬ ਲੋਕ ਗ੍ਰੰਥ ਪੜ੍ਹ ਕੇ ਦੇਖੋ, ਬਾਣਾ ਬਾਣੀ ਖੰਭ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ, ਉੱਡ ਜਾਹੈ ਗੁਰਪੁਰੀ ਸਦਾ ਹੈ, ਜਾਂ ਮੈਂ ਭੇਦ ਨਾ ਰੰਚਕ ਪਹਿ। ਇਹ ਬਾਣੀ ਤੇ ਬਾਣਾ ਦੋ ਖੰਭ ਨੇ, ਗੁਰੂ ਦਾ ਸਿੰਘ ਇੱਕ ਪੰਛੀ ਹੈ, ਤੇ ਜਿਹਦੇ ਕੋਲ ਬਾਣੀ ਤੇ ਬਾਣਾ ਗੁਰੂ ਦਾ ਹੋਵੇਗਾ ਤੇ ਉਹ ਗੁਰਪੁਰੀ ਨੂੰ ਸੱਚਖੰਡ ਨੂੰ ਜਾਵੇਗਾ। ਇੱਕ ਪਰਦੇ ਨਾਲ ਪੰਛੀ ਨਹੀਂ ਉੱਡ ਸਕਦਾ। ਇਸ ਵਾਸਤੇ ਸਭ ਸਿੱਖਣ ਕੋ ਹੁਕਮ ਹੈ, ਇਹ ਹੁਕਮ ਮੰਨਣਾ ਜ਼ਰੂਰੀ ਹੈ ਸਾਡੇ ਲਈ। ਅਤੇ ਜੇ ਅਸੀਂ ਗੁਰੂ ਨੂੰ ਗੁਰੂ ਮੰਨਦੇ, ਗੁਰੂ ਦਾ ਹੁਕਮ ਵੀ ਮੰਨੋ, ਅਤੇ ਤਾਂ ਹੀ ਗੁਰੂ ਮਹਾਰਾਜ ਦੇ ਦਰ ਪ੍ਰਵਾਨ ਹੋ ਸਕਦੀ ਹਾਂ। ਸੋ ਸਮਾਂ ਦਾਸ ਦਾ ਸੰਪੂਰਨ ਹੋ ਗਿਆ, ਦਾਸ ਇੱਥੇ ਆਪਣੇ ਵਿਚਾਰਾਂ ਨੂੰ ਸੀਮਤ ਕਰਦਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਅਸੀਂ ਗੁਰਤਾ ਗੱਦੀ ਉੱਪਰ ਮਨਾ ਰਹੇ ਹਾਂ, ਅਤੇ ਉਹ ਤੋਂ ਆਪਾਂ ਸਿੱਖਿਆ ਲਈਏ, ਉਹਦੀ ਸਿੱਖਿਆ ਨੂੰ ਧਾਰਨ ਕਰੀਏ, ਅਤੇ ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਗੁਰਗੱਦੀ ਪੁਰਬ ਦੀ ਲੱਖ ਲੱਖ ਵਧਾਈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।